सद संतन के पेटत संगे साध संतन के पेटत संगे साध संतन के सदा
ਸ਼ਬਦ ਚੱਲਦਾ ਰੱਖਿਆ ਸੀ ਪੰਨਾ ਹੈ 104 ਮਾਝ ਮਹੱਲਾ ਪੰਜਵਾਂ ਇਹ ਮਾਝਾਂ ਹੈ ਔਰ ਅਸੀਂ ਉਸ ਮਾਝ ਚ ਜੋ ਮੁਸਲਮਾਨ ਫਕੀਰ ਮਸਤੀ ਚ ਆਣ ਕੇ ਰੱਬ ਦੀ ਬੰਦਗੀ ਕਰਦੇ ਨੱਚਦੇ ਘੜੇ ਤੇ ਵਜਾਉਂਦੇ ਸਾਰਾ ਤੋਂ ਮਾਝਾਂ ਲੇਕਿਨ ਇਹਦੇ ਚ ਐਸਾ ਗਿਆਨ ਹੈ ਸਦਾ ਹੀ ਬੰਦਾ ਨਾਮ ਕਦੋਂ ਜਪਦਾ ਹੈ ਜਦੋਂ ਉਹਦੀ ਆਹ ਸਪਿਰਚੁਅਲ ਸਟੇਜ ਹੋ ਜਾਂਦੀ ਹੈ ਸਾਧ ਸੰਗ ਦੀ ਇਹ ਅੰਦਰ ਹੈ ਔਰ ਉਸ ਵੇਲੇ ਉਸ ਵਜੂਦ ਨੂੰ ਭੇਟਿਆ ਜਾਂਦਾ ਹੈ ਜਿਹਦਾ ਅਸੀਂ ਮੇਰਾ ਖਿਆਲ ਹੈ 300 'ਚ ਇਹਦਾ ਝੁੰਡ ਨਹੀਂ ਚੱਕਿਆ ਗਿਆ ਇਸ ਵਜੂਦ ਦਾ ਇਸ ਪਾਵਰ ਦਾ ਔਰ ਕਿਸੇ ਨੂੰ ਸਮਝ ਨਹੀਂ ਆਈ ਜਾਂ ਤਾਂ ਉਹਦਾ ਭਾਣਾ ਐਸਾ ਹੈ ਕੋਈ ਕਿਸੇ ਨੂੰ ਭੇਟ ਰਿਹਾ ਹੈ ਕੋਈ ਇਨਸਾਨ ਨੂੰ ਭੇਟ ਰਿਹਾ ਹੈ ਕੋਈ ਬਾਹਰ ਭੇਟ ਰਿਹਾ ਹੈ ਕੋਈ ਬੁੱਤਾਂ ਨੂੰ ਭੇਟ ਰਿਹਾ ਕੋਈ ਪਤਾ ਨਹੀਂ ਕਿੰਨੀਆਂ ਚੀਜ਼ਾਂ ਭੇਟੀਆਂ ਜਾ ਰਹੀਆਂ ਹੈ ਅਸੀਂ ਭੇਟਣ 'ਤੇ ਜਾ ਰਹੇ ਹਾਂ ਵੀ ਅਸੀਂ ਬਾਣੀ ਦਾ ਭੇਟਣਾ ਸਿੱਧ ਹੋ ਰਿਹਾ ਹੈ ਸ਼ਬਦਾਂ ਦੇ ਨਾਲ ਸੰਤ ਦਾ ਭੇਟਣਾ ਸਾਧ ਦਾ ਭੇਟਣਾ ਸਤਿਗੁਰੂ ਦਾ ਭੇਟਣਾ ਰੱਬ ਦਾ ਭੇਟਣਾ ਹਰ ਦਾ ਭੇਟਣਾ ਮਹਾਂਪੁਰਖ ਦਾ ਭੇਟਣਾ ਇਹ ਸਾਰਾ ਇੱਕੋ ਚੀਜ਼ 'ਤੇ ਆ ਰਿਹਾ ਹੈ ਵੀ ਜਦੋਂ ਉਹ ਅੰਦਰ ਆਪਣੇ ਭੇਟਿਆ ਜਾਂਦਾ ਹੈ ਤਾਂ ਉਦੋਂ ਕੀ ਹੁੰਦਾ ਹੈ ਸਦਾ ਜਪੂ ਊਹਾਂ ਜਪੀਏ ਕੇਵਲ ਨਾਮ
ਊਹਾਂ ਜਪੀਏ
ਉਸ ਸਪਿਰਚੁਅਲ ਸਟੇਜ ਤੇ ਜਾ ਕੇ ਉੱਥੇ ਨਾਮ ਵੀ ਜਪ ਰਹੇ ਹੈ ਕਰਮਖੰਡ ਦੀ ਖੇਡ। ਉੱਥੇ ਸਾਧ ਵੀ ਆ ਉਹਦੇ ਨਾਲ ਸੰਤਨ ਵੀ ਆ, ਸੰਤਨ ਪਲੂਰਲ ਆ ਗਿਆ, ਬਹੁਤੇ ਸਾਰੇ ਉੱਥੇ ਜਿਹੜੀਆਂ ਰੂਹਾਂ ਪਹੁੰਚਦੀਆਂ ਹੈ। ਇਹ ਨਹੀਂ ਵੀ ਮਰਨ ਤੋਂ ਬਾਅਦ ਉਹ ਇਕੱਠੇ ਹੁੰਦੇ ਹੈ, ਜਿਉਂਦੇ ਜੀ ਚੜ੍ਹਾਈ ਨਾਮ ਜਪਣ ਵਾਲੇ ਅੰਦਰ ਹੀ ਸਭ ਕੁਛ ਹੈ। ਉਹ ਸਭ ਕੁਛ ਉੱਥੇ ਉਸ ਸਪਿਰਚੁਅਲ ਸਟੇਜ ਤੇ ਜਾ ਕੇ ਜਿਹਨੂੰ ਬੇਗਮਪੁਰਾ ਸਹਿਰ ਕੋ ਨਾਮ ਵੀ ਲਿਖਿਆ ਹੈ, ਜਿਹਨੂੰ ਕਰਮਖੰਡ ਵੀ ਕਿਹਾ ਹੈ, ਜਿਹਨੂੰ ਤੀਜੀ ਲਾਮ ਦੀ ਅਵਸਥਾ ਹੈ, ਹਰ ਤੀਜੜੀ ਲਾਮ ਮਨ ਵੈਰਾਗ ਪਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ। ਉੱਥੇ ਹੋਰ ਕੀ ਹੁੰਦਾ ਹੈ, ਜਿਹੜਾ ਵਿਆਸੀ ਹੈ ਜਿਉਂਦੇ ਜੀ ਉਹਦੇ ਹਿਰਦੇ ਹਰ 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 ਧੋਨੇ ਉਪਜੀ ਹਰ ਜਪੀਏ ਮਸਤਕ ਭਾਗ ਜੀਓ। ਉਸ ਅਵਸਥਾ 'ਚ ਜਾ ਕੇ ਅੰਦਰ ਹੀ ਇਹ ਉਹ ਜਿਹੜੀਆਂ ਰੂਹਾਂ ਹੈ ਉਹਨਾਂ ਦੇ ਦਰਸ਼ਨ ਹੁੰਦੇ, ਉਹਨਾਂ ਦੇ ਨਾਲ ਬੈਠ ਕੇ ਉਸ ਨੂੰ ਕਿਹਾ ਹੈ ਕਬਹੂੰ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬਾਹਰ ਨਾ ਆਵੈ। ਉਸ ਮਨ ਇਹ ਨਹੀਂ ਹੈ ਵੀ ਬੰਦਾ ਮੁੜ ਕੇ ਉੱਥੇ ਚਲੇ ਜਾਂਦਾ ਮੁੜ ਕੇ ਆਉਂਦਾ, ਬੰਦਾ ਨਹੀਂ। ਮਨ ਜਦੋਂ ਚੜ ਜਾਂਦਾ ਹੈ ਨਾ ਉਹ ਫਿਰ ਬਾਹਰਲੇ ਬੰਨੇ ਆਉਣ ਲਈ ਬਾਹਰ ਖੇ ਖਾਣ ਲਈ ਵਾਪਸ ਨਹੀਂ ਆਉਂਦਾ, ਕਿਉਂਕਿ ਮਨ ਨੂੰ ਜਿੰਨੇ ਦੁੱਖ ਮਿਲਦੇ ਆ ਬਾਹਰ ਭਟਕਣ ਚ ਮਿਲਦੇ, ਜਦੋਂ ਅੰਦਰ ਟਕਾ ਚੀਜ਼ਾਂ ਅੰਦਰ ਮਿਲ ਜਾਂਦੀਆਂ ਉਹ ਬਾਹਰ ਜਾਂਦਾ ਹੀ ਨਹੀਂ, ਕਹਿੰਦਾ ਮੈਂ ਕੀ ਬਾਹਰ ਜਾ ਕੇ ਲੈਣਾ। ਇਸ ਕਰਕੇ ਤਰਵਰ ਕਾਇਆ ਪੰਖ ਮਨ ਤਰਵਰੇ ਪੰਖੀ ਪੰਚ ਤੱਤ ਚੁਗੇ ਮਿਲ ਏਕ ਸਿਉਂ ਤਿੰਨ ਸਿਉਂ ਤਿੰਨ ਕੋ ਫਾਸ ਨਰਾਂਚ ਉੜੇ ਤਾਂ ਬੇਗੁਲ ਬੇਗੁਲਾ ਤਾਕੇ ਚੋਗ ਗਣੀ ਪੰਖ ਤੁਟੇ ਫਾਹੀ ਬਣੀ ਅਵਗੁਣੇ ਭੀੜ ਬਣੀ। ਮਨ ਅਵਗੁਣ ਕਰਨ ਲਈ ਬਾਹਰ ਆਉਂਦਾ ਹੈ, ਅੰਦਰ ਜੇ ਟਿਕਾਹ ਚ ਆ ਜਾਏ ਬੰਦਗੀ ਚ ਉਸ ਟਿਕਾਹ ਦੀ ਉਸ ਜਗ੍ਹਾ ਨੂੰ ਹੀ ਕਰਮਖੰਡ ਕਿਹਾ ਹੈ, ਤੀਜੀ ਲਾਮ ਦੀ ਖੇਡ ਹੈ। ਉੱਥੇ ਹੀ ਉਹ ਜਿਹੜੀਆਂ ਸੂਖਸ਼ਮ ਸਰੀਰਾਂ ਚ ਜਾਂ ਜਿਹੜੇ ਸਾਰੇ ਆ ਉਹ ਚੜਾਈ ਵਾਲੇ ਹੁਣ ਵੀ ਉੱਥੇ ਸਭ ਕੁਛ ਐਸੀਆਂ ਅੰਦਰਲੀਆਂ ਖੇਡਾਂ ਜਿਹੜੀਆਂ ਬਾਣੀ ਚ ਸਾਫ਼ ਐਸ ਤੁਕ ਚ ਅਸੀਂ ਇਹ ਤੁਕ ਕਿੱਥੇ ਆਈ ਹੈ ਉਹ ਅਸੀਂ ਲੱਭਣੀ ਹੈ। ਲੇਕਿਨ ਭੇਟਿਆ ਕਦੋਂ ਜਾਂਦਾ ਹੈ, ਉਹ ਜਿਹੜੀ ਪਾਵਰ ਹੈ ਉਹ ਜਿਹੜਾ ਅੰਦਰ ਵਜੂਦ ਆਉਂਦਾ ਹੈ ਉਹਦੇ ਨਾਂ ਭੇਟਣਾ ਕਹਿੰਦੇ ਆ, ਭੇਟ ਲੈਣ ਨੂੰ ਮੁਲਾਕਾਤ ਉਹਦੀ ਅੰਦਰ ਕਿਸ ਤਰ੍ਹਾਂ ਮਿਲਾਵਾ ਉਹਦਾ ਮਿਲਾਵਾ ਕਿਸ ਵੇਲੇ ਹੁੰਦਾ ਹੈ, ਉੱਥੇ ਕੀ ਹੋ ਗਿਆ ਉਸ ਵੇਲੇ ਭੇਟਤ ਸੰਗ ਇੱਕ ਸਾਧ ਹੈ ਨਾਲ ਸੰਤਨ ਹੈ ਨਾਲ ਬਾਕੀ ਸਪਿਰਚੁਅਲਿਸਟ ਲੋਕ ਉਹ ਰੂਹਾਂ ਬੈਠੀਆਂ ਸਾਰੀਆਂ ਅੰਦਰ, ਲੇਕਿਨ ਇਹ ਅਵਸਥਾ ਅੰਦਰਲੀ ਹੈ ਔਰ ਉਸ ਸਾਧ ਦੇ ਸੰਗ ਦੇ ਨਾਲ ਉੱਥੇ ਮਾਇਆ ਨਹੀਂ ਜਾ ਸਕਦੀ। ਉੱਥੇ ਜਪ ਨਾਮ ਹੀ ਜਪਾਉਂਦਾ ਉਸ ਕਰਮਖੰਡ ਦੀ ਖੇਲ ਐਸੀ ਹੈ, ਉੱਥੇ ਕੋਈ ਗਿਆਨਵਾਨ ਬੰਦਾ ਹੋਰ ਥੱਲੇ ਵਾਲੇ ਖੰਡਾਂ ਦਾ ਬੰਦਾ ਜਾਂਦਾ ਨਹੀਂ, ਉਹਾਂ ਉੱਥੇ ਕੇਵਲ ਭਗਤੀ ਹੈ ਉੱਥੇ। ਇਸ ਕਰਕੇ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ ਤਿੰਨਵੇਂ ਰਾਮ ਰਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਕਤਨੇ ਜਾਏ ਨਾ ਉਹ ਮਰੇ ਨਾ ਮਾਇਆ ਕੋਲੋਂ ਠੱਗੇ ਜਾਂਦੇ ਹੈ। ਇਸ ਕਰਕੇ ਉੱਥੇ ਇੰਨਾ ਕੁਛ ਹੋ ਰਿਹਾ ਹੈ ਜਿਹਦੇ ਲਈ ਆਹ ਤੁਕ ਆਈ ਆ ਔਰ ਅਸੀਂ ਸਾਰਾ ਸ਼ਬਦ ਸ਼ੁਰੂ ਤੋਂ ਲਾਵਾਂਗਾ ਔਰ ਉਹ ਸਟੈਪ ਬਾਈ ਸਟੈਪ ਦੇਖਿਓ ਕਿੱਥੇ ਜਾ ਕੇ ਇਹ ਤੁਕ ਆਉਂਦੀ ਹੈ। ਪੇਟਤ ਸੰਗ ਸਾਧ ਸੰਤਨ ਕਿਉਂਕਿ ਬਾਹਰਲਾ ਮਹਾਂਪੁਰਖ ਜਾਂ ਬਾਹਰਲੀ ਬੌਡੀ ਵਾਲਾ ਸੰਤ ਸਾਧ ਭੇਟ ਲਿਆ ਤੇ ਆਹ ਤੁਕ ਵੜ ਜਾਏ, ਆਹ ਭੇਟਣ ਦਾ ਲਫ਼ਜ਼ ਹੀ ਸਾਫ਼ ਕਰ ਰਿਹਾ। ਇਹ ਮਸਾਂ ਕਿਤੇ ਚੜਾਈ ਮਿਹਨਤ ਨੇ ਜਾ ਕੇ ਅੰਦਰਲੇ ਬੰਨੇ ਸਪਿਰਚੁਅਲ ਸਟੇਜ ਹੈ। ਭੇਟਤ ਸੰਗ ਕਥਾ ਸੁਣਨਾ ਇਹ ਸਾਰਾ ਸੋਹਣਾ ਕਥ ਕਥਾ ਹਰ ਨਾਮ, ਸਾਡੀ ਕਥਾ ਵੀ ਨਾਮ ਹੀ ਹੈ, ਸਾਡਾ ਗੁਣ ਗਾਉਣਾ ਵੀ ਨਾਮ ਹੀ ਜਪਣਾ ਹੈ। ਉੱਥੇ ਸਭ ਇਹ ਬੰਦਗੀ ਬੰਦਗੀ ਹੋ ਰਹੀ ਨਾਮ ਜਪਣ ਨਾਲ ਤੇ ਇਸ ਕਰਕੇ ਮਹਾਰਾਜ ਉਸ ਦੀ ਪਹਿਲੀਆਂ ਤੁਕਾਂ ਲਾਉਂਦੇ ਹੈ ਇਸ ਮਾਝ ਦੀਆਂ ਗੁਣ ਗਾਵਤ ਮਨ ਹਰਿਆ ਹੋਵੇ। ਇਕੁਏਸ਼ਨ ਪਾਈ ਹੈ ਸਾਰੀ ਬਾਣੀ ਚ, ਜਿਹੜਾ ਇਹ ਸਮਝ ਗਿਆ ਉਹਨੂੰ ਸੌਖਾ ਹੀ ਨਾਮ ਜਪ ਸਕਦਾ ਹੈ, ਨਹੀਂ ਤੇ ਗਾਉਣ ਵਜਾਉਣ ਚ ਲੱਭ ਪਊਗਾ। ਗੁਣ ਗਾਉਣਾ ਹੈ ਹੀ ਨਾਮ ਜਪਣਾ, ਕਿਉਂਕਿ ਉਹ ਨਾਮ ਜਪਣਾ ਅੰਦਰਲੀ ਮੈਲ ਉਤਰਦੀ ਹੈ। ਬਾਹਰਲੇ ਲਈ ਬਾਣੀ ਚ ਲਿਖਿਆ ਕੋ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ। ਇਸ ਕਰਕੇ ਗੁਣ ਗਾਉਣਾ ਜਿੱਥੇ ਹੈ ਉੱਥੇ ਲਿਖਿਆ ਗੁਣ ਗਾਵਤ ਤੇਰੀ ਉਤਰ ਬਾਣੀ ਇੰਨੇ ਗੁਰੂ ਧੰਨ ਹੈ ਚੰਗੇ ਹੈ। ਬਾਣੀ ਗਾਉਣ ਲਈ ਹੈ, ਸਭ ਕੁਛ ਹੈ, ਲੇਕਿਨ ਜਿਹੜੇ ਨਾ ਮੈਲ ਉਤਰਨੀ ਹੈ ਉਹ ਚ ਰਸ ਗਾ ਗਾ ਕੇ ਸਾਰਾ ਗਿਆਨ ਲੈਣਾ ਹੈ। ਅਸੀਂ ਗਾਂ ਉਹ ਵੀ ਕੰਮ ਕਰਨਾ ਹੈ ਜਿਹਦੇ ਨਾਲ ਮੈਲ ਉਤਰਨੀ ਹੈ। ਮੈਲ ਨਾਮ ਜਪਣ ਤੋਂ ਬਗੈਰ ਨਹੀਂ ਉਤਰਨੀ। ਗੁਣ ਗਾਵਤ ਹੈ ਹੀ ਨਾਮ ਜਪਣਾ, ਔਰ ਇਸ ਉੱਚੀ ਸਟੇਜ ਤੇ ਜਾ ਰਿਹਾ ਹੈ ਮਹਾਰਾਜ। ਗੁਣ ਗਾਵਤ ਮਨ ਹਰਿਆ ਕਈ ਕੀ ਕਈ ਜਨਮ ਭਾਵੇਂ ਤੂੰ ਬਾਹਰ ਲਿਆ ਗੁਣ ਗਾਈ ਚੱਲ ਤੇਰਾ ਮਨ ਹਰਿਆ ਨਹੀਂ ਹੋ। ਜਿਨ੍ਹਾਂ ਦਾ ਹਰਿਆ ਹੋਇਆ ਹੈ ਉਹਨਾਂ ਨੇ ਸਭ ਤੋਂ ਜ਼ਿਆਦਾ ਗਾਉਣ ਲਈ ਸਾਨੂੰ ਗੀਤ ਦਿੱਤੇ ਆ, ਪਰ ਕੰਮ ਆਹ ਕੀਤਾ ਉਹਨਾਂ ਨਾਲ। ਗੁਰੂ ਅਰਜਨ ਪਾਤਸ਼ਾਹ ਲਿਖਿਆ ਮੇਰਾ ਮਨ ਕੀ ਹੋਇਆ, ਮਨ ਖੇੜਿਆ ਹਰਿਆ ਬਾਗੇ ਹੋ ਜਾਂਦੀ ਮਨ ਦੀ। ਮਨ ਖੇੜਿਆ ਹਰਿਆ ਬਾਗ, ਮਨ ਖੇੜਿਆ ਹਰਿਆ ਬਾਗ, ਇਹ ਗੁਣ ਗਾਵਤ ਮਨ ਹਰਿਆ ਹੋਵੇ। ਗੁਣ ਗਾਵਤ ਮਨ ਹਰਿਆ ਹੋਵੇ।
ਜਪਣਾ ਹੈ ਫੇਰ ਇਹ ਸੁਣ ਲੱਗ ਪੈਂਦਾ ਸ਼ਬਦ, ਜਿਹੜਾ ਜਪਦੇ ਹੋ ਉਹ ਸੁਣ ਲੱਗ ਪੈਂਦਾ ਹੈ, ਉਹੀ ਕਥਾ ਦਾ ਸੁਣਨਾ। ਜਿਹੜਾ ਯੁੱਗਾਂ ਯੁੱਗਾਂ ਤੋਂ ਆ ਝੂਠੀਆਂ ਕਥਾ ਜਿਹੜੀਆਂ ਮਾਰ ਕਹਾਣੀਆਂ ਕਥਾ ਬਹੁਤ ਸਾਡੇ ਹਿੰਦੂਇਜ਼ਮ ਚ ਰਿਸ਼ੀਆਂ ਮੁਨੀਆਂ ਤੋਂ ਕਥਾ, ਹਰ ਇੱਕ ਦੀ ਕਥਾ ਸੁਣ ਕੇ ਵੀ ਕਥਾ ਸੁਣਨ ਨਾਲ, ਰਮਾਇਣ ਦੀ ਕਥਾ ਸੁਣਨ ਨਾਲ ਜਿਹੜੇ ਕਾਂ ਸੀ ਜਾਂ ਫਲਾਂ ਜਾਨਵਰ ਸੀ ਉਹ ਮੁਕਤ ਹੋ ਗਏ। ਆਹ ਸੁਣਨ ਨਾਲ ਆਹ ਹੋ ਗਿਆ, ਆਹ ਕਥਾ ਸੁਣੋਗੇ ਤੇ ਆਹ ਫਲ ਮਿਲੇਗਾ। ਸਾਡਾ ਕਥਾ ਹੈ ਨਾਮ ਕੰਨਾਂ ਚ ਸੁਣ ਲੱਗ ਪੈਂਦਾ, ਔਰ ਐਸਾ ਉਹ ਵੱਜਦਾ ਅਨਹਦ ਸ਼ਬਦ ਅੰਦਰ, ਉਹਨੂੰ ਕਥਾ ਕਿਹਾ ਹੈ। ਸੁਣ ਕਥ ਕਥਾ ਹਰ ਨਾਮ, ਸੁਣੇ ਕਥ ਕਥਾ ਹਰ ਨਾਮ, ਗੁਣ ਗਾਵਤ ਮਨ ਹੈ। ਜਪਣ ਦੀਆਂ ਪੌੜੀਆਂ ਨਹੀਂ, ਉੱਥੇ ਜਪਣ ਦਾ ਅੰਗ ਕੋਈ ਨਹੀਂ ਹੈ। ਸੁਣਿਆ ਤੋਂ ਸ਼ੁਰੂ ਹੁੰਦਾ ਹੈ, ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਧਰਤ ਵਾਲਾ ਕਾਸ ਨਾਨਕ ਭਗਤਾਂ, ਮਨ ਦਾ ਵਿਗਾਸ ਹੋ ਜਾਂਦਾ ਸਦਾ ਵਿਗਾਸ। ਸੁਣ ਐ ਸੁਣੀਏ ਨਹੀਂ ਹੈ ਉੱਥੇ, ਸੁਣ ਐ ਦੁੱਖ ਪਾਪ ਕਾ ਨਾਸ, ਉਹ ਇਹਨੂੰ ਕਥਾ ਕਿਹਾ। ਕਥਾ ਸੁਣ ਸਟੇਜ ਹੁਣ ਭੇਟ ਔਰ ਸਾਰਾ ਬਾਣੀ ਪੜ੍ਹਦਿਆਂ ਦੇਖਣਾ ਜਪੋ ਹੁਕਮ ਨਨ ਹੈ ਕਿ ਕੰਮ ਗੁਰੂ ਅਰਜਨ ਪਾਤਸ਼ਾਹ ਆਪਣੇ ਰੰਗ ਚ ਲਿਖ ਰਹੇ ਨੇ। ਸ਼ਬਦ ਦੇ ਵਿੱਚੋਂ ਵਿਵੇਕ ਕਰਨਾ ਫੜਿਆ ਜਾਊਗਾ ਵੀ ਤਰੀਕਾ ਵੀ ਸ਼ਬਦ ਆਪਣੇ ਪ੍ਰਥਾਏ ਲਿਖ ਰਹੇ ਜਾਂ ਕਿ ਹੁਕਮ ਕਰ ਰਹੇ ਜਪੋ ਜਪੋ ਨਹੀਂ ਹੈ ਜਪੂ ਮੈਂ ਜਪਦਾ ਜਦੋਂ ਮੈਨੂੰ ਅੰਦਰ ਉਹ ਸੰਗ ਸਤਿਗੁਰ ਦਾ ਸੰਗ ਸਾਧ ਦਾ ਭੇਟਤ ਹੋ ਗਿਆ ਤੇ ਪ੍ਰਭ ਕਿਉਂਕਿ ਅਗਲੀ ਤੁਕ ਹੈ ਪ੍ਰਭ ਆਪਣਾ ਸਾਸੇ ਸਾਸੇ ਸਮਾਰੂ ਪ੍ਰਭ ਆਪਣਾ ਸਾਸੇ ਸਾਸੇ ਸਮਾਰੂ ਉੱਥੇ ਕੀ ਉੱਥੇ ਸਿਮਰਨ ਦੀ ਅਵਸਥਾ ਹੋ ਗਈ ਪ੍ਰਭ ਆਪਣਾ ਸਾਸੇ ਸਾਸੇ ਸਮਾਰੂ ਫੇ ਪ੍ਰਭ ਆਪਣਾ ਸਾਸੇ ਸਾਸੇ ਸਮਾਰੂ ਇਹ ਮੱਤੇ ਗੁਰ ਗੁਰ ਪ੍ਰਸਾਦ ਮਨੇ ਸਤਿਗੁਰੂ ਸਾਧ ਸੰਤ ਦਾ ਪ੍ਰਸ਼ਾਦ ਮਿਲ ਜਾਂਦਾ ਹੈ ਪਹਿਲਾਂ ਉਹ ਆਇਆ ਅੰਦਰ ਆਹ ਹਾਲਤ ਹੋਈ ਫੇਰ ਆ ਹੁਣ ਫੇਰ ਉੱਥੋਂ ਬਾਅਦ ਉਹਦਾ ਪ੍ਰਸਾਦ ਆ ਗਿਆ ਕੀ ਮਤ ਗੁਰ ਪ੍ਰਸਾਦੇ ਮਨੇ ਤਾਰੋ ਇਹ ਮਤ ਗੁਰ ਪ੍ਰਸਾਦੇ ਮਨੇ ਤਾਰੋ ਉਹ ਮਤ ਕੀ ਸੀ ਪ੍ਰਭ ਆਪਣਾ ਸਤਿਗੁਰ ਨਹੀਂ ਦੋ ਚੀਜ਼ਾਂ ਲਹਿਦਾ ਹੋ ਰਹੀਆਂ ਇੱਕ ਬਿਆਸੀ ਇੱਕ ਉਹਦਾ ਜੋੜਨ ਵਾਲਾ ਜਿਹੜਾ ਆਇਆ ਭੇਟਣਾ ਜਿਹਨੂੰ ਉੱਥੋਂ ਬਾਅਦ ਪ੍ਰਭ ਆਪਣਾ ਪ੍ਰਭ ਆਪਣਾ
ਸਾਸੇ ਸਾਸੇ ਸਮਾਰੋ ਪ੍ਰਭ ਆਪਣਾ ਸਾਸੇ ਸਾਸੇ ਸਮਾਰੋ ਇਹ ਮਤ ਗੁਰ ਪ੍ਰਸਾਦੇ ਮਨੇ ਤਾਰੋ
ਅੰਦਰ ਅੰਦਰ ਜੋ ਜੰਗ ਪ੍ਰਕਾਸ਼ ਹੋਣ ਲੱਗ ਪਏ ਅੰਦਰ
ਤੁਮਰੀ ਕਿਰਪਾ ਹੋਏ ਪਰਗਾਸਾ ਸਰਬ ਮਾਇਆ ਪ੍ਰਤਿਪਾਲਾ ਜੀਓ
ਸੱਤੇ 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 ਸਾਰੇ ਬੰਨੇ ਉਹਦੀ ਹੋਂਦ ਹੈ ਸਭ ਉਹ ਹੀ ਹੈ ਸੱਤੇ ਸੱਤੇ
ਸੱਤੇ ਪ੍ਰਭ ਸੋਈ
ਅਕਾਲ ਪੁਰਖ ਹੀ ਕੋਈ ਇਨਸਾਨ ਨਹੀਂ ਰਹਿ ਗਿਆ ਕੋਈ ਗੁਰੂ ਨਹੀਂ ਰਹਿ ਗਿਆ ਵਿੱਚ ਨਾ ਸਤਿਗੁਰੂ ਰਹਿ ਗਿਆ
ਸੱਤੇ 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 ਪ੍ਰਭ ਸੋਈ ਸੱਤੇ 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 ਪ੍ਰਭ ਸੋਈ ਸਦਾ ਸਦਾ
ਵਿਵੇਕ ਕਰਨਾ ਨਾਨਕ ਨੂੰ ਦੇਖ ਕੇ ਨੀ ਨਿਹਾਲ ਹੋ ਗਏ ਉੱਥੇ ਨਾਨਕ ਨਾਨਕ ਜੋਤ ਖੁਦ ਨਿਹਾਲ ਹੋ ਗਈ ਉਸ ਨੂੰ ਦੇਖੇ ਦੇਖੇ ਨਾਨਕ ਕਿਉਂਕਿ ਉੱਤੇ ਨਿਰੰਕਾਰ ਦਾ ਜ਼ਿਕਰ ਆ ਰਿਹਾ ਹੈ ਨਾਨਕ ਤੇਰਾ ਦਾਸ ਸਾਰਾ ਆਹੋ ਹੀ ਕੁੰਡੀ ਹੈ ਜੇ ਸਮਝ ਗਏ ਤਾਂ ਸਾਰੀ ਬਾਣੀ ਉਹ ਸਤਿਗੁਰੂ ਉਸ ਅਸੀਂ ਅਕਾਲ ਪੁਰਖ ਦੇ ਜਿੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਕਾਲ ਉਸਤਤ ਲਿਖੀ ਹੈ ਤਾਂ ਉਹਨੂੰ ਸਮਝ ਸਕਾਂਗੇ ਏਡੇ ਵੱਡੇ ਗੁਰੂਆਂ ਨਾਲ ਔਰ ਸਾਰੇ ਸ਼ਬਦਾਂ ਦਾ ਲਿੰਕ ਸਿੱਧਾ ਰੱਬ ਨਾਲ ਹੋ ਜਾਂਦਾ ਹੈ ਇਸ ਕਰਕੇ ਉਹਨੂੰ ਨਜ਼ਰ ਹੀ ਆ ਗਿਆ ਚਲਤ ਸਾਰੇ ਬਣੇ ਤੇਰੀ ਜਿਹੜੀ ਖੇਡ ਸੀ ਤੇਰਾ ਜਿਹੜਾ ਚਲਿੱਤਰ ਸੀ ਇਹ ਸਾਰੇ ਪ੍ਰਗਟ ਹੋ ਗਿਆ ਵੀ ਤੂੰ ਹੀ ਤੂੰ ਹੀ ਹੈ ਹੇ ਚਲਤ ਦੇਖੇ ਨਾਨਕ ਜਕਾਰੇ ਮਾਰ ਕੇ ਨਿਹਾਲ ਨੀ ਕਦੀ ਵੀ ਕਿਸੇ ਨੇ ਹੋਣਾ ਉੱਥੇ ਜੰਗੀ ਨਾਰੇ ਸਿੰਘਾਂ ਦੇ ਸੀ ਔਰ ਇੰਟਰਨੈਸ਼ਨਲ ਨਾਰਾ ਹੈ ਕੋਈ ਜੈ ਮਾਤਾ ਦੀ ਕਰ ਰਿਹਾ ਸੀ ਕੋਈ ਜੈ ਹਿੰਦ ਕਰ ਰਿਹਾ ਸੀ ਕੋਈ ਆਪਣੇ ਆਪਣੇ ਦੇਸ਼ ਦੀ ਜੈ ਸਿੰਘਾਂ ਨਾਲ ਨਾਰਾ ਮਾਰਿਆ ਬੋਲੇ ਸੋ ਨਿਹਾਲ ਸੱਤੇ ਸ੍ਰੀ ਅਕਾਲ ਇੰਟਰਨੈਸ਼ਨਲ ਨਾਰਾ ਜਿਹੜੇ ਸਾਰੀ ਯੂਐਨਓ ਨੂੰ ਵੀ ਫਾਲੋ ਕਰਨਾ ਪੈਣਾ, ਸਾਰੇ ਦੇਸ਼ਾਂ ਨੂੰ ਫਾਲੋ, ਰੱਬ ਦਾ ਨਾਰਾ, ਆਪਣੇ ਆਪਣੇ ਦੇਸ਼ ਦੀ ਜਾਇਆ ਕਰਦੇ ਹੋ, ਬਾਕੀਆਂ ਦੀ ਖਾਇਆ ਕਰਦੇ ਹੋ। ਇਸ ਕਰਕੇ ਇਹ ਬਹੁਤ ਵੱਡਾ
ਪਰ ਨਿਹਾਲ ਅਸੀਂ ਕਾਹਦੇ ਨਾ ਹੋਣਾ।
ਗੁਰ ਕਾ ਸ਼ਬਦ ਜਪ ਪੈ
ਥੋੜੀ ਥੋੜੀ ਸੋ ਸੋਹਣੀ ਸ਼ਬਦ ਇੱਥੋਂ ਸ਼ੁਰੂ ਕਰਦੇ ਵੀ ਕੀ ਹੋਇਆ, ਕਿੱਥੇ ਜਾ ਕੇ ਪੇਟਿਆ। ਅਸੀਂ ਹੁਣ ਨਰੋਲ ਸ਼ਬਦ ਜਿੱਦਾਂ ਲਿਖੇ ਉਦਾਂ ਪੜਾਂਗਾ, ਆਪਣੀ ਸੁਰਤੀ ਨੂੰ ਟੰਗ ਕੇ ਇਹਨਾਂ ਸ਼ਬਦਾਂ ਚ, ਔਰ ਸਟੈਪ ਬਾਈ ਸਟੈਪ ਗਾਂ ਕਿੱਥੇ ਸ਼ਬਦ ਰਹਾਓ ਚ ਸਮਾਉਂਦਾ, ਰਹਾਓ ਤੋਂ ਬਾਅਦ ਕਿੱਦਾਂ ਸੁਰਤੀ ਤਾਂ ਚੜਦੀ, ਕਿਸ ਤਰ੍ਹਾਂ ਦੇ ਸ਼ਬਦ ਹੈ। ਗੁਰੂ ਅਰਜਨ ਪਾਤਸ਼ਾਹ ਆਪਣੀ ਅਵਸਥਾ ਦਾ ਅਸਰ ਦੱਸ ਰਹੇ ਨੇ।
ਸੁਣ ਸੁਣ ਜੀਵਾ
ਜਿਹੜੇ ਸ਼ਬਦ ਠਾਕੁਰ ਜਿੱਥੇ ਆ ਜਾਏ ਸਾਰੇ ਹਿੰਦੁਸਤਾਨ ਚ, ਜਿਹੜੇ ਜਿਹੜੇ ਵੱਡੇ ਵੱਡੇ ਲੈਂਡ ਲਾਰਡ ਸੀ, ਜ਼ਮੀਨਾਂ ਦੇ ਮਾਲਕ ਪਿੰਡੇ ਥਾਂ, ਬਾਕੀ ਗਰੀਬ ਜ਼ਮੀਨਾਂ ਵਾਹੁਣ ਵਾਲੇ ਹੁੰਦੇ ਸੀ, ਉਹਨੇ ਜਿਹੜਾ ਵੱਡਾ ਪਿੰਡ ਦਾ ਜਾਂ ਸਾਰਾ ਉਹਨੂੰ ਠਾਕੁਰ ਕਹਿੰਦੇ ਸੀ। ਔਰ ਇਹ ਠਾਕੁਰ ਆਪਣੇ ਜ਼ਿਮੀਂਦਾਰਾਂ 'ਤੇ ਜਿਹੜੇ ਜ਼ੁਲਮ ਕਰਦੇ ਸੀ, ਜਿਹੜੇ ਸਾਰੀਆਂ ਕਹਾਣੀਆਂ ਕਦੀ ਤੁਸੀਂ ਜਿਹੜਾ ਇੰਡੀਆ ਦਾ ਟੋਲਸਟਾਏ ਜਿਹਨੂੰ ਕਿਹਾ ਹੈ, ਮੈਂ ਨਾਲ ਨਾਲ ਸਾਥੀਆਂ ਨੂੰ ਉਹ ਵੀ ਗਿਆਨ ਦਿੰਦਾ ਹੈ ਵੀ ਸਾਰਾ ਠਾਕੁਰ ਕਿਉਂ ਲਫ਼ਜ਼ ਹੈ। ਇੱਕ ਤਾਂ ਮੰਦਰਾਂ ਦੇ ਵਿੱਚ ਪੱਥਰ ਨੂੰ ਠਾਕੁਰ ਕਿਹਾ ਬਾਹਮਣਾ, ਇੱਕ ਠਾਕੁਰ ਪਿੰਡ ਦਾ ਠਾਕੁਰ ਹੁੰਦਾ। ਇਸ ਕਰਕੇ ਉਹ ਸਭ ਲੈਂਡ ਲਾਰਡ ਔਰ ਵੱਡਾ ਜਿਹੜਾ ਆਦਮੀ ਉਹਨੂੰ ਠਾਕੁਰ ਕਿਹਾ ਜਾਂਦੀ। ਮਹਾਰਾਜ ਨਾ ਕਿਹਾ ਵੀ ਤੂੰ ਪ੍ਰੀਤਮ ਹੈ, ਤੂੰ ਹੀ ਮੇਰਾ ਠਾਕੁਰ ਹੈ, ਤੂੰ ਹੀ ਸਭ ਤੋਂ ਵੱਡਾ ਹੈ। ਇਹ ਜਿਹੜੇ ਠਾਕੁਰ ਸੀ ਜ਼ਮੀਨਾਂ ਦਾ ਸਾਰੇ ਇੰਨੇ, ਰਸ਼ੀਆ ਦਾ ਇੱਕ ਟੋਲਸਟਾਏ ਮਹਾਤਮਾ ਹੋਇਆ ਜਿਹਦੀ ਜ਼ਿੰਦਗੀ ਪੜ੍ਹ ਕੇ ਮਹਾਤਮਾ ਗਾਂਧੀ ਮਹਾਤਮਾ ਬਣਿਆ ਸੀ। ਉਹਦੀਆਂ ਰਸ਼ੀਆ ਦੀਆਂ ਸ਼ਾਰਟ ਸਟੋਰੀਆਂ, ਫਰੈਂਚ ਨੋਵਲਸ, ਇੰਗਲਿਸ਼ ਪੋਇਟਰੀ, ਇਹ ਬੜੀਆਂ ਮਸ਼ਹੂਰ ਹੈ। ਔਰ ਜਿਹੜਾ ਉਹਨੇ ਰੈਵੋਲਿਊਸ਼ਨ ਲਿਆਂਦਾ ਉਸ ਮਹਾਤਮੇ ਨੇ, ਟੋਲਸਟਾਏ ਨੇ, ਉਹਦੀਆਂ ਛੋਟੀਆਂ ਛੋਟੀਆਂ ਕਹਾਣੀਆਂ ਨਾਲ ਲਿਆਂਦਾ। ਇਸ ਤਰ੍ਹਾਂ ਹਿੰਦੁਸਤਾਨ 'ਚ ਹਾਲੇ ਵੀ ਤੁਸੀਂ ਇੱਕ ਟੋਲਸਟਾਏ ਪੜ੍ਹ ਸਕਦੇ ਹੋ ਜਿਹਦਾ ਨਾਮ ਹੈ ਮੁਨਸ਼ੀ ਪ੍ਰੇਮ ਚੰਦ। ਮੁਨਸ਼ੀ ਪ੍ਰੇਮ ਚੰਦ ਗਰੀਬ ਮਾਸਟਰ ਸੀ, ਪਰ ਉਹਨੇ ਐਸੀਆਂ ਕਹਾਣੀਆਂ ਲਿਖੀਆਂ, ਪ੍ਰੇਮ ਪਚੀਸੀ, ਐਸੀਆਂ ਸ਼ਾਰਟ ਸਟੋਰੀਆਂ ਜਿਹੜੀਆਂ ਆਮ ਹੁਣ ਫਿਲਮਾਂ ਬਣ ਰਹੀਆਂ, ਚਾਰ ਬਿਘੇ ਜ਼ਮੀਨ ਜਾਂ ਫਲਾਂ ਸਾਰਾ ਐਸਾ। ਇਸ ਕਰਕੇ ਉਹਨੇ ਵੀ ਇਹੋ ਰੌਲਾ ਪਾਇਆ ਔਰ ਇੱਧਰ ਸ਼ਬਦਾਂ ਨਾਲ ਰੌਲਾ ਪਾਇਆ ਵੀ ਅਸੀਂ ਕਿਸੇ ਬੰਦੇ ਨੂੰ ਠਾਕੁਰ ਨਹੀਂ ਬਣਨਾ, ਕਿਸੇ ਨੂੰ ਐਸੇ ਨੂੰ ਬਣਨਾ, ਅਸੀਂ ਕਿਹਨੂੰ ਪੁੱਛਦੇ ਹਾਂ।
ਤੂੰ ਪ੍ਰੀਤਮ ਠਾਕੁਰ ਆਤਮਾਰੀ, ਤੂੰ ਪ੍ਰੀਤਮ ਠਾਕੁਰ ਆਤਮਾਰੀ,
ਸੁਣ ਸੁਣ ਜੀਵਾ
ਤੁਮਰੇ।
ਰਿਲੇਟਿਵ ਲਫ਼ਜ਼ ਆ ਗਿਆ ਗੋਪਾਲ ਗਊਆਂ ਪਾਲਣ ਵਾਲਾ ਕ੍ਰਿਸ਼ਨ ਮਹਾਰਾਜ ਦੇ ਨਾਂ ਹੈ ਸਾਰੇ ਅਸੀਂ ਉਹਦੀ ਓਠ ਗਊਪਾਲ ਵਾਲੇ ਦੀ ਆ ਸਾਡਾ ਗਊਪਾਲ ਅਕਾਲ ਪੁਰਖ ਆਮਰੇ
ਤੁਮਰੀ ਓਠ ਗੋਪਾਲ
ਤੇਰੇ ਗੁਣ ਗਾਉਣ ਨਾਲ ਤੇਰਾ ਨਾਮ ਜਪਣ ਨਾਲ ਗੁਣ ਗਾਵਤ ਖਾ ਗਏ ਨਾ ਗੁਣ ਗਾਉਣ ਦਾ ਤੇ ਉਧਰ ਕਥਾ ਸੁਣਨ ਦਾ ਓਹੋ ਹੀ ਕੰਮ ਹੋਣਾ ਜੋ ਸਾਰੀ ਸਿੱਖੀ ਚ ਹੋ ਰਿਹਾ ਹੈ ਕਥਾ ਵੀ ਹੋ ਰਹੀ ਹੈ ਗੁਣ ਵੀ ਗਾਇਆ ਜਾ ਰਿਹਾ ਪਰ ਨਾਮ ਕੋਈ ਨੀ ਜਪ ਰਿਹਾ ਗੁਣ
ਗਾਵਤ ਮਨ ਭਰਿਆ
ਇਹ ਬਾਕੀ ਕੰਮਾਂ ਕਰ ਰਹੀਆਂ ਸੀ ਸਾਡੀ ਸਿੱਖ ਕੌਮ ਸਿੱਖ ਸਭਾ ਦੇਖਿਆ ਕਾ ਪਾਓ ਗੁਰਮੁਖ ਸੁਣਨਾ ਬਾਬੇ ਨਾਨਕ ਵੇਲੇ ਸੰਗਤਾਂ ਸਾਰੀਆਂ ਨਾਮ ਜਪਦੀਆਂ ਸੀ ਤੇ ਬਾਕੀ ਕੰਮ ਕਰ ਰਹੇ ਸੀ ਉਹਨਾਂ ਦੇ ਲਫ਼ਜ਼ ਲੈ ਕੇ ਰੈਵੋਲਿਊਸ਼ਨ ਉਹਨਾਂ ਚ ਵੀ ਲਿਆਉਣਾ ਸੀ ਭਾਈ ਇਹ ਗੁਣ ਗਾਉਣੇ ਨੀ ਇਹ ਕਥਾ ਸੁਣਨ ਨਾਲ ਕੱਖ ਨੀ ਹੋਣਾ ਆ ਰੱਬ ਦਾ ਨਾਮ ਜਪੋ ਔਰ ਉਹ ਕੰਨਾਂ ਚ ਜਦੋਂ ਸੁਣ ਲੱਗ ਪੈਂਦਾ ਉਹ ਸਭ ਤੋਂ ਮਿੱਠੀ ਕਥਾ ਹੈ ਗੁਣ ਗਾਵਤ ਜਦੋਂ ਨਾਮ ਦਾ ਸੁਣਨਾ ਹੋ ਜਾਂਦਾ ਕੰਨਾਂ ਦੇ ਨਾਲ ਸਾਰਾ ਅੰਦਰਲੀ ਦਸ਼ਾ ਚੜੀ ਔਰ ਆਪ ਕਰਮ ਖੰਡ ਦੀ ਖੇਡ ਹੋ ਗਈ ਉੱਥੇ ਕੀ ਹੈ ਪ੍ਰਭ ਆਪਣਾ ਸਾਥੀ ਸਮਾਰੂ ਸਿਮਰਨਾ ਬਣ ਗਿਆ ਜਪਣਾ ਨੀ ਰਹਿ ਗਿਆ ਪ੍ਰਭ
ਆਪਣਾ ਸਾਥੀ ਸਮਾਰੂ ਇਹ
ਉਸ ਵਜੂਦ ਦੀ ਜਦੋਂ ਅੰਦਰ ਆ ਜਾਂਦਾ ਉਹ ਐਸੀ ਕਲਾ ਵਰਤਾਉਂਦਾ ਤੁਹਾਨੂੰ ਆਪਣੇ ਆਪ ਹੀ ਸਾਥ ਸਾਥ ਨਹੀਂ ਵਿਸਰਦਾ ਉਸ ਭੇਟਣ ਤੋਂ ਬਾਅਦ ਇਹ ਕਲਾ ਅੰਦਰ ਗੁਰਸਿੱਖ ਦੇ ਸਹਿਜੇ ਆ ਜਾਂਦੀ ਤਦ ਇਹ ਲਿਖਿਆ ਵੀ ਅਗਲੀਆਂ ਚੜਾਈਆਂ ਬੜੀਆਂ ਆਸਾਨ ਹੋ ਜਾਂਦੀਆਂ ਪਹਿਲਾਂ ਅੰਦਰ ਵੜਨਾ ਹੀ ਮੁਸ਼ਕਿਲ ਹੈ ਪਹਿਲੇ ਸਟੈਪ ਬਾਕੀ ਆਪੇ ਗੇਅਰ ਨਾਲ ਗੇਅਰ ਲੱਗਦੇ ਤੁਰੇ ਜਾਂਦੇ ਹੈ ਇਸ ਕਰਕੇ ਪ੍ਰਭ ਆਪਣਾ ਆਪ ਧਾਰ ਰਹੇ ਹੈ ਤੁਮਰੀ
ਕਿਰਪਾ ਤੁਮਰੀ ਕਿਰਪਾ ਆਹ
ਲਫ਼ਜ਼ ਦਾ ਪ੍ਰੋਨਾਸੀਏਸ਼ਨ ਸਦਾ ਹੀ ਸਾਡੀ ਜ਼ਬਾਨ ਤੇ ਥੋੜਾ ਜਿਹਾ ਗਲਤ ਅਸੀਂ ਪ੍ਰਿਥ ਪਾਲਾ ਕਹਿੰਦੇ ਹਾਂ ਰਾਰੇ ਨੂੰ ਸਿਆਰੀ ਨਹੀਂ ਹੈ ਤੱਤੇ ਨੂੰ ਗਾ ਕੇ ਅਪ੍ਰਤ ਪਾਲਾ ਜੀ ਉਹ ਇਹਨੂੰ ਪ੍ਰਤੇ ਕਹਿਣਾ ਹੈ ਅਸੀਂ ਪ੍ਰਿਤ ਪਾਲਾ ਕਹਿ ਦਿੰਦੇ ਹਾਂ ਲੇਕਿਨ ਲਿਖੀ ਚੀਜ਼ ਦਾ ਪ੍ਰਤੇ ਪਾਲਾ ਜੀ ਉਹ ਇਹ ਤੁਮਰੀ ਕਿਰਪਾ ਸਰਬ ਮਾਇਆ ਪ੍ਰਤੇ ਪਾਲਾ ਜੀ ਉਹ ਇਹ ਸਰਬ ਮਾਇਆ ਪ੍ਰਤੇ ਪਾਲਾ ਜੀ ਉਹ ਸ਼ਬਦ ਚ ਆਪੇ ਆਪ ਹੋਣ ਲੱਗ ਪਈ ਆ ਭੋਗ ਪੈਣ ਲੱਗਾ ਸ਼ਬਦ ਦਾ ਇਹ
ਸਦਾ ਸਦਾ ਸਦ ਆਪੇ ਹੋਈ
ਇਹ ਚੱਲ
ਨਾਨਕ ਪੈ
ਪਿਛਲੀਆਂ ਪੰਨਿਆਂ ਚ ਉਹਨਾਂ ਗੁਰਸਿੱਖਾਂ ਦੀ ਵਿਟਨੈਸ ਹੈ ਜਿਹੜੇ ਗੁਰੂ ਮਹਾਰਾਜ ਔਰ ਸੰਗਤ ਨੂੰ ਗੁਰੂ ਅਰਜਨ ਪਾਤਸ਼ਾਹ ਨੂੰ ਸਾਰਿਆਂ ਨੂੰ ਅੱਖਾਂ ਨੂੰ ਦੇਖ ਕੇ ਤੇ ਉਹਨਾਂ ਨਾਲ ਬਾਣੀ ਐਡੀ ਉੱਚੀ ਲੈਵਲ ਦੀ ਰਚੀ ਪਰ ਸ਼ਬਦ ਨਹੀਂ ਰਚ ਸਕੇ ਕੋਈ ਵੀ ਉਹ ਹੈ ਪਿਛਲੀ ਬਾਣੀ ਭੱਟਾਂ ਦੀ ਸਾਰੀ ਉਹਨਾਂ ਨੂੰ ਮਹੱਲਿਆਂ ਦਾ ਨਹੀਂ ਪਤਾ ਹਾਲੀ ਉੱਥੇ ਤੱਕ ਚੜਾਈ ਨਹੀਂ ਕੋਈ ਮਹੱਲਾ ਨਹੀਂ ਉਹਨਾਂ ਦੀ ਬਾਣੀ ਜ਼ਿਕਰ ਆਏਗਾ ਗੁਰੂਆਂ ਦੇ ਨਾਂ ਆਉਣਗੇ ਆਹ ਦੋ ਦੋ ਚੀਜ਼ਾਂ ਖੋਜੀ ਵਾਲਿਆਂ ਲਈ ਔਰ ਉਹ ਬਾਣੀ ਵੀ ਗੁਰੂ ਅਰਜਨ ਪਾਤਸ਼ਾਹ ਨੇ ਐਡੀ ਉੱਚੀ ਲੈਵਲ ਸੀ ਪਰ ਉਹਦੀ ਅਲਹਿਦਾ ਪੋਥੀ ਬਣਾ ਕੇ ਰੱਖੀ ਸੀ ਕਿਉਂਕਿ ਉਹ ਸਿੱਖਾਂ ਦੀ ਬਾਣੀ ਦਾ ਵੀ ਲੈਵਲ ਬੜਾ ਉੱਚਾ ਸੀ ਲੇਕਿਨ ਉਹਨਾਂ ਨਾਲ ਮਹੱਲਾ ਉੱਤੇ ਨਹੀਂ ਪਾਇਆ ਨਾ ਉਹ ਸ਼ਬਦ ਨੇ ਉਹਨਾਂ ਚ ਰਹਾ ਨਹੀਂ ਹੋਏਗਾ ਅੱਜ ਅਸੀਂ ਪੰਨਾ 1397 1397 ਦਾ ਉਹ ਸ਼ਬਦ ਲੈਂਦੇ ਹਾਂ ਵੀ ਜਿਹੜਾ ਉਸ ਵਜੂਦ ਨੂੰ ਉਹਨਾਂ ਨੇ ਅੰਦਰ ਭੇਟਿਆ ਤਾਂ ਉਹਨੂੰ ਪਾਰਸ ਕਿਹਾ ਅਸੀਂ ਸਦਾ ਦੱਸ ਦਈਏ ਵੀ ਪਾਰਸ ਜਿਹੜਾ ਉਹ ਸਤਿਗੁਰੂ ਜਿੱਥੇ ਆਸ ਭੇਟਣ ਦੀ ਅਵਸਥਾ ਹੈ ਉਹਨਾਂ ਦੀ ਵੀ ਅੰਦਰਲੀ ਹੋਈ ਉਹਨਾਂ ਨੂੰ ਵਜੂਦ ਦੇਖਿਆ ਤਾਂ ਪਾਰਸ ਜਿਹਨੂੰ ਭੇਟਿਆ ਹੈ ਪਾਰਸ ਇੱਕ ਐਸਾ ਲੁਕਿਆ ਹੋਇਆ ਪੱਥਰ ਪਰਬਤਾਂ 'ਚ ਹੈ ਜਿਹਨੂੰ ਖੋਜੀ ਜਾ ਕੇ ਪਹਾੜਾਂ 'ਚ ਲੱਭਦੇ ਉਹ ਪਾਰਸ ਐਸਾ ਪੱਥਰ ਹੈ ਉਹਨੂੰ ਲੱਭ ਕੇ ਫਿਰ ਅਗਰ ਉਹਨੂੰ ਲੋਹੇ 'ਤੇ ਰਗੜ ਦਈਏ ਤਾਂ ਲੋਹਾ ਸੋਨਾ ਹੋ ਜਾਂਦਾ ਲੇਕਿਨ ਉਹ ਪਾਰਸ ਨਹੀਂ ਬਣਾ ਸਕਦਾ ਲੋਹੇ ਜਿਹੜਾ ਸਾਡਾ ਸਤਿਗੁਰੂ ਹੈ ਉਹ ਸੋਨੇ ਦੀ ਬਜਾਏ ਆਪਣਾ ਵਰਗਾ ਹੀ ਬਣਾ ਲੈਂਦਾ ਇਸ ਕਰਕੇ ਆਹ ਸਤਿਗੁਰੂ ਔਰ ਪਾਰਸ 'ਚ ਫਰਕ ਹੈ ਜਿਹੜਾ ਸਾਡਾ ਸਤਿਗੁਰੂ ਅੰਦਰ ਆਉਣਾ ਉਹਨੇ ਲੋਹੇ ਨੂੰ ਸੋਨਾ ਹੀ ਨਿਰਾ ਨਹੀਂ ਬਣਾਉਣਾ ਉਹਨੇ ਗਾਂ ਐਸਾ ਪਾਰਸ ਬਣਾਉਣਾ ਵੀ ਦੀਪਕ 'ਤੇ ਦੀਪਕ ਜਲਿਆ ਇੱਕ ਹੱਥ ਆਣੀ ਵਰਸਾਣੇ ਬਹੁਤੇਰੇ ਔਰ ਇੱਕ ਗੁਰਸਿੱਖ ਦੇ ਅੰਦਰ ਉਹਨੇ ਆਣ ਕੇ ਪ੍ਰਕਾਸ਼ ਜਾਂ ਸਭ ਕੁਛ ਕਲਾ ਵਰਤਾਉਣੀ ਉਹਦੇ ਨਾਲ ਕਈ ਦੀਵੇ ਜਗ ਪੈਣੇ ਇਸ ਕਰਕੇ ਪਾਰਸ ਜਿਹੜਾ ਹੈ ਇਹ ਸਾਡਾ ਸਤਿਗੁਰੂ ਉਹ ਵਜੂਦ ਹੈ ਜਦੋਂ ਉਹ ਅੰਦਰ ਆਉਂਦਾ ਹੈ ਤੇ ਉਹ ਡੜਿਆ ਉੱਠੇ ਪੱਟ ਉਹਨਾਂ ਨਾਲ ਫਿਰ ਲਾਈ ਆਪਣੇ ਭੱਟਾਂ ਦੀ ਬਾਣੀ ਦੇ ਵਿੱਚ ਐਸਾ ਸਵਾਈਆ ਲਾਇਆ ਪਾਰਸ ਭੇਟਿਆ ਸਹਿਜ ਕਰੇ ਪਾਰਸ ਭੇਟਿਆ ਸਹਿਜ ਉਸ ਪੱਟ ਦੇ ਸਵਈਆਂ ਦੀ ਔਰ ਇਹਦੇ ਵਿੱਚ ਉਹ ਕਹਿੰਦਾ ਸਹਿਜ ਅਵਸਥਾ 'ਚ ਜਾ ਕੇ ਮੈਂ ਉਹ ਆਪਣੇ ਸਹਿਜ ਘਰੇ ਕਹਿੰਦੇ ਬੋਡੀ ਦੇ ਵਿੱਚ ਹੀ ਸਹਿਜ ਅਵਸਥਾ ਆ ਗਈ ਉੱਥੇ ਉਹਦਾ ਸਤਿਗੁਰੂ ਅੰਦਰ ਆ ਗਿਆ ਵਜੂਦ ਉਹ ਪਾਰਸ ਹੈ ਔਰ ਉਹਨੂੰ ਮੈਂ ਭੇਟਿਆ ਦਾ ਲਫ਼ਜ਼ ਆ ਗਿਆ ਹੈ ਪਾਰਸ ਕਦੋਂ ਭੇਟਿਆ ਜਾਂਦਾ ਜਦੋਂ ਲਿਵ ਦੀ ਅਵਸਥਾ ਦੀ ਹੁੰਦੀ ਹੈ ਅਨ ਪਾਉ ਉਨ ਮਾਨੇ ਅਕਲ ਲਿਵ ਲਾਜੀ ਅਨ ਪਾਉ ਉਨ ਮਾਨੇ ਅਕਲ ਲਿਵ ਲਾਜੀ ਅਕਲ ਹੈ ਕਈ ਕਲਾ ਆ ਗਈਆਂ ਅਨ ਪਾਉ ਉਨ ਮਾਨੇ ਅਕਲ ਲਿਵ ਲਾਜੀ ਅਨ ਪਾਉ ਢੋਲਕੀ ਛੈਣੇ ਵਾਲੀਆਂ ਟੀਮਾਂ ਔਰ ਸਾੜੀਆਂ ਕਿਸੇ ਰਾਗ 'ਚ ਨਹੀਂ ਹੁੰਦੀਆਂ ਪੱਟਾਂ ਦੀਆਂ ਬਾਣੀ ਐਸੇ ਸਵਈਏ ਐਸੀ ਪੋਇਟਰੀ ਹੈ ਜਿਹੜੀ ਕਿ ਪਿੰਗਲ ਦੇ ਵਿੱਚ ਫੜੀ ਜਾ ਸਕਦੀ ਹੈ ਜਿਹੜੀ ਬਹੁਤ ਵੱਡਾ ਗਿਆਨ ਹੈ ਪੋਇਟਰੀ ਦਾ ਸਾਡਾ ਪਿੰਗਲ ਰਿਸ਼ੀਆਂ ਮਨ ਤੋਂ ਪਿਛਲਾ ਉਹਦੇ ਵਿੱਚ ਜਿਹੜੀ ਇਹ ਛੰਦ ਹੈ ਇਹਦੀ ਚਾਲ ਇਹੋ ਹੀ ਹੈ ਪਾਰਸ ਐਸੀ ਹੈ ਨੱਚਣ ਵਾਲੀ ਸਾਰੀ ਗਿੱਧੇ ਪਈ ਜਿਹੜੀ ਘੁੰਮਰ ਪਾਉਂਦੇ ਆ ਸਾਰੇ ਉਸ ਵੇਲੇ ਸਾਰੀ ਇਹ ਪਿੰਡਾਂ ਵਾਲੀ ਸਾਡੀ ਡਿਸਕੋ ਹੈ ਇਸ ਕਰਕੇ ਇਹਦੇ ਵਿੱਚ ਵੀ ਉਹੀ ਸੁਰ ਤਾਲ ਹੈ ਭਾਰ ਹੜਤਾਲਾਂ ਢੋਲਕੀਆਂ ਵਜਾ ਕੇ ਸਾਰੇ ਜਾਂ ਗਿੱਧੇ ਦੇ ਵਿੱਚ ਆ ਗਿੱਧਾ ਪਾਉਣਾ ਸਾਰਾ ਘੁੰਮਰ ਇਹਦੇ ਤੇ ਆਣ ਕੇ ਪੈਂਦੀ ਸੀ ਭਾਰ ਸਹਿਜ ਕਰੇ।
ਸਤਿਗੁਰ ਪ੍ਰਸਾਦੇ ਪਰਮ ਪਦ ਪਾਇਆ
ਸਤਿਗੁਰ ਪ੍ਰਸਾਦੇ ਪਰਮ ਪਦ ਪਾਇਆ
ਪਰਮ ਪਦ ਪਾਇਆ
ਪਰਮ ਪਦ ਪਾਇਆ
ਇਹ ਸਤਿਗੁਰ ਪ੍ਰਸਾਦੇ
ਪਰਮ ਪਦ ਪਾਇਆ
ਇਹ ਸਤਿਗੁਰ
ਪ੍ਰਸਾਦੇ ਪਰਮ ਪਦ ਪਾਇਆ
ਭਗਤ ਭੜਾਰ ਖੁੱਲ ਗਏ ਅੰਦਰਲੇ ਬੰਨੇ ਭਗਤ ਪਰ ਪ੍ਰੇਮਾ ਭਗਤੀ ਦੇ ਪਿਆਮ ਹੱਠ ਭਗਤੀ ਦੇ ਨੀ ਭਗਤੀਆਂ ਵੀ ਕਈ ਕਿਸਮ ਦੀਆਂ ਕੋਈ ਪਾਣੀਆਂ ਚ ਖੜੋ ਕੇ ਹੱਠ ਕਰ ਰਿਹਾ ਕੋਈ ਨਾਈ ਜਾਂਦਾ ਭਗਤੀਆਂ ਉਹ ਭਾਈ ਭਗਤੀ ਹੈ ਹੀ ਨਾਮ ਜਪਣਾ ਔਰ ਪਿਆਰ ਨਾਲ ਨਾਮ ਜਪਣਾ ਭਗਤ ਪਾਏ ਗਿਆ ਔਰ ਮੈਂ ਮਰਨ ਦਾ ਵੀ ਮੈਨੂੰ ਹੁਣ ਪੈ ਨੀ ਮੈਂ ਡੈਥ ਲੈਸ ਹੋ ਗਿਆ ਮੇਟਿਆ ਜਨਮਾ ਸਾਰੀ ਉਮਰ ਮੇਰਾ ਚਿੱਤ ਨੀ ਲੱਗਾ ਹੁਣ ਕੀ ਹੋ ਗਿਆ
ਚਿੱਤ
ਸੈਟਿਸਫੈਕਸ਼ਨ ਹੋ ਗਈ ਇੰਨਾ ਮੈਨੂੰ ਸਬਰ ਆ ਗਿਆ ਇੰਨਾ ਅੰਦਰ ਸੰਤੋਖ ਦਾ ਸਰ ਖੁੱਲ ਗਿਆ ਇਹਨਾਂ ਨਾਲ ਬਾਹਰ ਸੰਤੋਖ ਸਰ ਤਲਾਅ ਬਣਾ ਲਿਆ ਇਹ ਸਾਰੇ ਲਫ਼ਜ਼ ਅਸੀਂ ਸਿਰਫ਼ ਇਹ ਕਹਿੰਦੇ ਹਾਂ ਵੀ ਅੰਦਰਲੇ ਬੰਨੇ ਉਹ ਤਲਾਅ ਖੁੱਲਣਾ ਜਦੋਂ ਬੰਦੇ ਚ ਅਥਾਹ ਸੰਤੋਖ ਦੀ ਅਵਸਥਾ ਆ ਜਾਂਦੀ ਹੈ ਆਹ ਭਗਤ ਜਿਹੜੇ ਦੇਖ ਰਹੇ ਸੀ ਸਾਹਮਣੇ ਗੁਰੂਆਂ ਨੂੰ ਔਰ ਸੰਗਤ ਨੂੰ ਉਹ ਆਪਣਾ ਬਿਆਨ ਦੇ ਰਹੇ ਨੇ
ਚੇਤੇ ਲਾਗਾ
ਮੇਟਿਆ ਜਨਮਾ ਤੇ ਮਰਨ ਅੱਗੇ ਉਸ ਕਵੀ ਦਾ ਨਾਂ ਆ ਰਿਹਾ ਕੱਲ ਹੈ ਕਬ ਕੱਲ ਹੈ ਠਾਕਰ ਹਰਦਾਸ ਕਵੇ ਕਲੇ
ਠਾਕੁਰ ਹਰਦਾਸ ਤਨੇ
ਗੁਰ ਰਾਮਦਾਸ
ਸਰਬਾਪਾਰੇ
ਗੁਰ ਰਾਮਦਾਸ
ਸਰਬਾਪਾਰੇ
ਆ ਗੁਰੂ ਰਾਮਦਾਸ ਸਾਹਿਬ ਨੂੰ ਸਾਹਮਣੇ ਦੇਖ ਰਿਹਾ ਹੈ ਭਗਤ ਕਵੀ ਕੱਲ ਹੈ ਠਾਕੁਰ ਸਾਹਮਣੇ ਕਹਿੰਦਾ ਵੀ ਇਹ ਤੇ ਇਹਦੇ ਬਾਪ ਦਾ ਨਾਂ ਤੇ ਹਰਦਾਸ ਸੀ ਰਾਮਦਾਸ ਸਾਹਿਬ ਦਾ ਪਹਿਲਾ ਨਾਂ ਜੇਠਾ ਸੀ ਪਰ ਫਿਰ ਗੁਰੂ ਅਮਰਦਾਸ ਸਾਹਿਬ ਜਦ ਇਹਨੇ ਇੰਨੀ ਭਗਤੀ ਕੀਤੀ ਰਾਮਦਾਸ ਮਸ਼ਹੂਰ ਹੋ ਗਿਆ ਹਰਦਾਸ ਤਨੇ ਆਹ ਲਫ਼ਜ਼ ਅਸੀਂ ਸਮਝਾਉਣਾ ਹੈ ਇੱਕ ਦਰਖਤ ਹੁੰਦਾ ਉਹਦਾ ਜਿਹੜਾ ਡਾਣਾ ਵੱਡਾ ਫੁੱਟ ਕੇ ਬਣਦਾ ਹੈ ਉਹਨੂੰ ਤਨਾ ਕਹਿੰਦੇ ਹੈ ਦਰਖਤ ਹੈ ਉਹਦੀ ਜਿਹੜੀ ਬਰਾਂਚ ਮੋਟੀ ਨਿਕਲਦੀ ਹੈ ਉਹਨੂੰ ਤਨਾ ਕਹਿੰਦੇ ਇਸ ਤਰ੍ਹਾਂ ਇੱਕ ਬਾਪ ਦੇ ਜਿੰਨੇ ਪੁੱਤ ਹੋਣਗੇ ਉਹਦੀ ਉਹ ਤਨੇ ਹੁੰਦੇ ਇਸ ਕਰਕੇ ਇੱਥੇ ਰਾਮਦਾਸ ਸਾਹਿਬ ਜੀ ਦੇ ਬਾਪ ਦਾ ਹਰਦਾਸ ਸੀ ਨਾ ਉਹ ਸੀ ਤਨਾ ਹਰਦਾਸ ਦਾ ਤਨਾ ਕੀ ਫੁੱਟਿਆ ਰਾਮਦਾਸ ਗੁਰੂ ਜਿਹੜਾ ਉਹ ਸੀ ਉਹਦਾ ਸੀ ਕਵ ਕਲ ਠਾਕੁਰ
ਦਾਸ ਤਨੇ
ਪੁਰਾਣੀਆਂ ਪੁੱਟਾਂ ਪੁਰਾਣੀਆਂ ਸਨ ਆਫ ਜਿਹਨੂੰ ਕਹਿੰਦੇ ਹੈ ਇਸ ਕਰਕੇ ਆ ਜਿਹੜਾ ਵੱਡਾ ਸਾਰਾ ਟੈਰੋਰਿਸਟ ਸੀ ਜਿਹਦਾ ਨਾਂ ਸੀ ਜੀ ਹਾਂਜੀ ਆ ਤੁਹਾਨੂੰ ਹੁਣ ਆ ਬੇਨਵੇਂ ਨੇ ਤਨਾ ਬੇਨਵੇਂ ਨੇ ਸਨ ਆਫ ਆ ਜਿਹੜਾ ਕੀ ਉਸਾਮਾ ਨਾਂ ਸੀ ਉਹਦਾ
ਲੈਜਾਂ ਉਹਦੇ ਬਾਪ ਦਾ ਨਾਂ ਸੀ ਆਸੇ ਤਾਂ ਕਿਸੇ ਨੂੰ ਨਹੀਂ ਪਤਾ ਇੰਨਾ ਮੀਡੀਆ ਤੇ ਮਸ਼ਹੂਰ ਹੋ ਗਿਆ ਬੰਦਾ ਕਿਸੇ ਨੂੰ ਪਤਾ ਨਹੀਂ ਪਰਸ਼ੀਅਨ ਅਰਬੀ ਦਾ ਲਫ਼ਜ਼ ਹੈ ਉਧਰ ਬੇਨ ਕਹਿੰਦੇ ਇਸ ਕਰਕੇ ਇਹ ਲੈਡਨ ਦਾ ਪੁੱਤ ਸੀ ਤੇ ਆਪ ਇਹਦਾ ਨਾਂ ਉਸਾਮਾ ਸੀ ਉਸਾਮਾ ਬੇਨ ਲੈਡਨ ਫਲਾਨਾ ਸਨ ਆਫ ਫਲਾਨਾ ਇਸ ਕਰਕੇ ਬੇਨ ਮੈਨੇ ਸਨ ਆਫ ਔਰ ਇੱਥੇ ਤਨਾ ਲਿਖਿਆ ਹੈ ਰਾਮਦਾਸ ਸਨ ਆਫ ਹਰਦਾਸ ਇਸ ਤਰ੍ਹਾਂ ਇਹ ਸਾਰੀ ਚੀਜ਼ ਹੈ ਕਬ ਕਲ ਠਾਕਰ ਹਰਦਾਸ ਤਨੇ ਕਲ ਕਲ ਹੈ ਠਾਕਰ ਉਹਦਾ ਵੀ ਅੰਦਰਲਾ ਤਲਾ ਕਹਿੰਦਾ ਉਹ ਬਾਹਰ ਪਿਆ ਪਿਆ ਉਹ ਕਦੀ ਘਟਦਾ ਹੀ ਨਹੀਂ ਹੈ ਗੁਰ ਰਾਮ ਉਹ ਸਰ ਵੀ ਉਹੋ ਹੀ ਆ ਜੋ ਇਹਦੇ ਅੰਦਰ ਖੋਲਿਆ ਚੇਤ ਲਾਗਾ ਸ਼ਬਦ ਆਓ ਕਬੀਰ ਜੀ ਉਹਦੇ ਦਰਸ਼ਨ ਦੇਰ ਕੀਤੇ ਹੋ ਗਏ ਸ਼ਬਦ ਰਾਹੀਂ ਆਓ ਕਬੀਰ ਜੀ ਦਾ ਸ਼ਬਦ ਲਈਏ ਪੰਨਾ ਹੈ 1103 ਸੀਰੀਅਲ ਨੰਬਰ 14 ਮਾਰੂ ਰਾਗ ਮਾਰੂ ਬਾਣੀ ਕਬੀਰ ਜੀ ਉਹ ਕੀ ਅਸੀਂ ਇਹਦੀ ਅਖੀਰਲੀ ਲਾਈਨ ਪੜਾਂਗੇ ਇਹਨਾਂ ਨੇ ਵੀ ਘਰ ਆਪਣੇ ਜਿਸਮ ਦੇ ਵਿੱਚ ਦੇਖੋ ਕੀ ਕੀਤਾ ਐਡਾ ਵੱਡਾ ਭਗਤ ਹੋਇਆ ਐਡਾ ਮਾਨ ਔਰ ਪਿਆਰ ਗੁਰੂਆਂ ਨਾਲ ਦਿੱਤਾ ਮਹੱਲਿਆਂ ਨਾਲ ਗੁਰੂ ਤੇ ਹੈ ਹੀ ਨੀ ਸਾਨੂੰ ਤਾਂ ਹੁਣ ਮਹੱਲੇ ਕਹਿਣਾ ਚਾਹੀਦਾ ਮਹੱਲਿਆਂ ਨਾਲ ਮਹੱਲਿਆਂ ਤੋਂ ਬਾਅਦ ਬਾਣੀ ਕਬੀਰ ਜੀ ਉਹਦੀ ਆਏਗੀ ਪਹਿਲਾਂ ਇਸ ਕਰਕੇ ਉਹ ਕਹਿੰਦਾ ਕਮਾਲ ਹੋ ਗਈ ਅੰਤਰਗਤ ਹਰ ਭੇਟਿਆ ਅੰਤਰਗਤ ਅਸੀਂ ਕੱਢੀ ਜਾ ਰਹੇ ਹਾਂ ਕੁੰਜੀਆਂ ਲਾ ਲਾ ਕੇ ਅਸੀਂ ਜਿਹੜਾ ਨਿਚੋੜ ਕੱਢੀ ਜਾ ਰਹੇ ਹਾਂ ਉਹ ਬਾਹਰ ਨੀ ਮਿਲਣਾ ਕੱਖ ਵੀ ਸਭ ਕੁਛ ਅੰਦਰ ਹੀ ਪਟਾਕੇ ਪੈਣੇ ਹੈ ਕੈਸਾ ਕੈਸਾ ਸਵਾਲ ਜਿਹੜਾ ਐਡਾ ਹਰ ਅਭਿਆਸੀ ਦਾ ਭਾਖਦਾ ਸਵਾਲ ਹੈ ਜੀ ਮੇਰਾ ਮਨ ਨਹੀਂ ਟੇਕਦਾ ਆਹ ਕਬੀਰ ਸਾਹਿਬ ਦੇ ਸ਼ਬਦ ਦੇਖ ਕੇ ਕਿੱਦਾਂ ਮਨ ਉਹਦਾ ਟੇਕਿਆ ਕਹਿੰਦਾ ਆਪ ਮੇਰਾ ਮਨ ਸਿੱਖੀ ਚ ਔਰ ਸਭ ਤੋਂ ਪਹਿਲਾਂ ਅਸੀਂ ਕੰਨਾਂ ਨੂੰ ਹੱਥ ਲਾਈਏ ਵੀ ਅਸੀਂ ਬਾਹਰ ਕਦੀ ਕਿਸੇ ਨੂੰ ਨੀ ਪੇਟਣ ਜੋ ਸ਼ਬਦ ਨਾ ਪਾ ਦੇ ਹੈ ਤੂੰ ਬਾਹਰ ਨਹੀਂ ਲਈਏ ਵੀ ਬਾਹਰ ਨੀ ਸਾਨੂੰ ਕਿਸੇ ਚੀਜ਼ ਨੇ ਅਸੀਂ ਪੇਟਣਾ ਇਹ ਸਾਰੀ ਚੀਜ਼ ਅੰਦਰ ਹੈ ਔਰ ਉਹਨੂੰ ਅਸੀਂ ਪੇਟਣਾ ਹੈ ਅੰਤਰਗਤ ਕਰਕੇ ਕਿੰਨੀਆਂ ਸੰਗਤਾਂ ਮਿਹਨਤਾਂ ਐਸਾ ਪੈਸਾ ਕਿੰਨੀਆਂ ਬਾਹਰ ਚੀਜ਼ਾਂ ਬਣਾ ਰਹੀ ਮੁਬਾਰਕ ਹੈ ਬਣਾਉਣ ਸਾਰਾ ਕੁਛ ਕਰਨ ਲੇਕਿਨ ਜਦੋਂ ਇਹ ਗਿਆਨ ਦੇਖਣਗੇ ਕਹਿੰਦੇ ਉਹ ਭਾਈ ਅਸੀਂ ਅੰਦਰ ਆਪਣੇ ਵੱਲ ਨਾ ਤੇ ਬਾਹਰ ਤੇ ਕੁਛ ਵੀ ਨਹੀਂ ਅੰਤਰਗਤ
ਕਹੇ ਕਬੀਰ ਅਬ
ਨਾਮ
ਧਾਰੇ। ਗਿਆਨ ਕੀ ਮੈਨੂੰ ਗੁਰੂ ਨਾ ਦਿੱਤਾ ਸਮਝ ਭੋਲਿਆ ਲੋਕਾਂ ਬਾਹਰ ਕੱਖ ਨੀ ਮਿਲਣਾ ਆਪਣੇ ਅੰਦਰ ਵੜ ਤੇ ਤਾਂ ਉਹ ਗਿਆਨ ਨਾ ਕੀ ਸਮਝ ਆਇਆ
ਅੰਤਰਗਤ
ਕਿਸੇ ਨੂੰ ਮਗਰ ਤੋਂ ਲੱਗੀ ਜਾ ਕਿਸੇ ਕੁਛ ਜੋ ਮਰਜ਼ੀ ਤੁਰਿਆ ਫਿਰ ਤੂੰ ਪਰ ਆ ਗਿਆਨ ਦੀ ਗੱਲ ਲੈ
ਕਹੇ ਕਬੀ ਸਭ ਜਾਣੇ
ਹਜ਼ਾਰਾਂ ਪੱਤਰੇ ਤੇਰੇ ਕੋਲ ਐਡੇ ਗਿਆਨਾਂ ਦੇ ਸ਼ਬਦ ਧਾਰੀ ਤੁਸੀਂ ਕਦੀ ਉਸ ਗਿਆਨ ਕੋਲੋਂ ਸਮਝੋ ਬਾਕੀਆਂ ਕੋਲੋਂ ਬਾਹਰ ਤੁਸੀਂ ਕੋਈ ਕੀ ਸਮਝਣ ਡੇ
ਗੋਰੇ ਗਿਆ
ਸ਼ਬਦ ਸ਼ੁਰੂ ਕਰਦੇ ਆ ਰੋਜ਼ ਜੋ ਚਾਲ ਚੱਲੀ ਆ ਰਹੀ ਸੀ ਵੀ ਘਰ ਬਾਰ ਛੱਡ ਕੇ ਜੰਗਲਾਂ ਚ ਚਲੇ ਜਾਓ ਇਕਾਂਤ ਲੱਭਦੇ ਸੀ ਵੀ ਸਾਡਾ ਮਨ ਉੱਥੇ ਟਿਕ ਜਾਏਗਾ ਮਹਾਰਾਜ ਨਾ ਉਹ ਮਾਰੀ ਜੋ ਦਸਮ ਪਾਤਸ਼ਾਹ ਨੇ ਸ਼ਬਦ ਦਿੱਤਾ ਰੇ ਮਨ ਐਸੋ ਕਰ ਸੰਨਿਆਸਾ ਬਾਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੀ ਉਦਾਸਾ ਗੁਰਸਿੱਖ ਦੀ ਦਸਮ ਪਾਤਸ਼ਾਹ ਦੇ ਸ਼ਬਦ ਦੇ ਮੁਤਾਬਕ ਜਦ ਰਾਤ ਪੈਂਦੀ ਹੈ ਤੇ ਘਰ ਹੀ ਜੰਗਲ ਬਣ ਜਾਂਦਾ ਇਸ ਕਰਕੇ ਬਾਹਰ ਘਰ ਨਹੀਂ ਛੱਡਣਾ ਘਰ ਦੇ ਸੋ ਅਕਾਂਤੀ ਜਿਸ ਰਿਦਾ ਥਾਂ ਮਹੱਲਾ ਪੰਜਵਾਂ ਕਹਿੰਦਾ ਅਕਾਂਤ ਕੀ ਹੈ ਆਪਣੇ ਰਿਦੇ ਨੂੰ ਖੜਾ ਕਰ ਅੰਦਰ ਹੀ ਇਕਾਂਤ ਹੋ ਜਾਣੀ ਹੈ ਸੋ ਅਕਾਂਤੀ ਜਿਸ ਰਿਦਾ ਥਾਂ ਇਸ ਕਰਕਾ ਹੇ ਰੇ ਬਾਨ ਖੋਜਣ ਜਾਈ ਗੁਰੂ ਤੇਗ ਬਹਾਦਰ ਸਾਹਿਬ ਤੋ ਆ ਕਬੀਰ ਸਾਹਿਬ ਵੀ ਤਾਂ ਕਬੀਰ ਸਾਹਿਬ ਦੇ ਸ਼ਬਦ ਐਡੀ ਇੱਜ਼ਤ ਨਾ ਤਾਂ ਸਾਰਿਆਂ ਤੋਂ ਰੱਖੇ ਉਹੀ ਥੀਸਿਸ ਦੇ ਰਹੇ ਨੇ ਸ਼ਬਦ ਕੀ ਹੈ
ਬਾਨੇ ਬਸੇ ਕਿਉਂ ਪਾਈਏ ਬਾਨੇ ਬਸੇ ਕਿਉਂ ਪਾਈਏ
ਇਹ ਜਾ ਲੋ ਮਨੋ ਨਾ ਤਜੇ ਬਿਕਾਰੇ ਜਾ ਲੋ
ਮਨੋ ਨਾ ਤਜੇ ਬਿਕਾਰੇ
ਕਹਿੰਦਾ ਬਣਾ ਜੀ ਤਾਂ ਵੀ ਤੇਰਾ ਮਨ ਨਾ ਬਕਾਰ ਕਰਨੋਂ ਨਹੀਂ ਹਟਣਾ ਇਸ ਕਰਕੇ
ਬਨੇ ਬਸੇ ਕਿਉਂ ਪਾਈਐ
ਗੁਰੂ ਨਾਨਕ ਪਾਤਸ਼ਾਹ ਸਿੱਧੀ ਜੀ ਪਿੰਡਾਂ ਵਾਲੀ ਬੋਲੀ ਜੀ ਕਹਿੰਦੇ ਰਹੇ ਬਬਾਣੀ ਬਿਆਬਾਨਾ ਚ ਤੁਰੇ ਨਾ ਰਹੇ ਬਬਾਣੀ ਮੜੀ ਮਸਾਣੀ ਆਂਦ ਨਾ ਜਾਣੇ ਫਿਰ ਪਛਤਾਣੀ ਕਹਿੰਦੇ ਉਹ ਸਤਿਗੁਰ ਭੇਟੇ ਸੋ ਸਿੱਖ ਪਾਏ ਤੇਰੇ ਅੰਦਰ ਹੈ ਸਤਿਗੁਰ ਉਹਨੂੰ ਭੇਟ ਬਣੇ ਦਰਬਾਰ ਨਾ ਰਹੇ ਬਬਾਣੀ ਬੀਆ ਬਾਨਾ ਜਾਣਾ ਤੂੰ ਮੜੀ ਮਸਾਣੀ ਆਂਧ ਨਾ ਜਾਣੇ ਫਿਰ ਪਛਤਾਣੀ ਤਿੰਨ ਕਿਸਮ ਦੀ ਫਕੀਰੀ ਹੈ ਇੱਕ ਫਕੀਰੀ ਭੇਖਦੀ ਮੇਰੇ ਮਾਤਾ ਜੀ ਦੱਸਦੇ ਸੀ ਮੇਰੇ ਮਾਂ ਜੀ ਮੈਨੂੰ ਵੀ ਸ਼ੌਕ ਉੱਠਿਆ ਸੀ ਵੀ ਚਲੋ ਫਕੀਰ ਬਣੀਏ ਸਾਰੀ ਆਹ ਸਭ ਕੁਛ ਉਹ ਮੈਂ ਕਹਿੰਦੇ ਪੁੱਤਰਾ ਤਿੰਨ ਕਿਸਮ ਦੀ ਫਕੀਰੀ ਹੁੰਦੀ ਹੈ ਇੱਕ ਹੈ ਇੱਕ ਫਕੀਰੀ ਭੇਖਦੀ ਵੀ ਬਾਹਰ ਭੇਖ ਕਾਲਾ ਕੰਬਲੀ ਲੈ ਲਈ ਐਨ ਸਾਰਾ ਇੱਕ ਫਕੀਰੀ ਭੇਖਦੀ ਇੱਕ ਫਕੀਰੀ ਰੇਖਦੀ ਇੱਕ ਇਹਨਾਂ ਦੇ ਮਸਤਕ 'ਚ ਹੀ ਇਹ ਚੀਜ਼ ਲਿਖੀ ਹੁੰਦੀ ਉਹ ਵੀ ਬਣ ਜਾਂਦੇ ਆ ਪਰ ਇੱਕ ਬਾਹਰੋਂ ਭੇਖ ਬਣਾਉਂਦੇ ਆ ਇੱਕ ਫਕੀਰੀ ਭੇਖਦੀ ਇੱਕ ਫਕੀਰੀ ਰੇਖਦੀ ਇੱਕ ਫਕੀਰੀ ਮੁੜ ਮੁੜ ਪਿੱਛੇ ਦੇਖਦੀ ਉਹ ਚਲੇ ਜਾਂਦੇ ਘਰ ਛੱਡ ਕੇ ਫਿਰ ਉੱਥੇ ਜੀ ਨਹੀਂ ਲੱਗਦਾ ਫਿਰ ਦੇਖਦੇ ਵੀ ਘਰੋਂ ਕੋਈ ਮਨਾਉਣ ਆਇਆ ਕਿ ਨਹੀਂ ਆਇਆ ਇੱਕ ਫਕੀਰੀ ਗੱਦੋ ਵਾਂਗੂ ਲੇਟਦੀ ਇੱਕ ਮਿਹੜੇ ਕੋ ਚੜੇ ਲੈ ਕੇ ਵੀ ਫਕੀਰੀ ਕਹਿੰਦੇ ਪੁੱਤਰਾ ਤੂੰ ਕਿਹੜੀ ਫਕੀਰੀ ਮਿੰਦਰਾ ਪਾਲਦਾ ਇੱਕ ਫਕੀਰੀ ਭੇਖਦੀ, ਇੱਕ ਫਕੀਰੀ ਰੇਖਦੀ, ਇੱਕ ਫਕੀਰੀ ਪਿੱਛੇ ਮੁੜ ਮੁੜ ਦੇਖਦੀ। ਉਹ ਪਿੱਛੇ ਮੁੜਦੀ ਨੂੰ ਮਹਾਰਾਜ ਨੇ ਕਿਹਾ, ਰਹੇ ਬੇਬਾਣੀ ਹੇ ਮਾੜੀ ਮਸਾਣੀ, ਹੇ ਆਂਦ ਨਾ ਜਾਣੇ ਫੇਰ ਪਛਤਾਣੀ। ਉੱਥੇ ਜਾ ਕੇ ਆਲ ਮਰਦਾ ਮਾਰ ਕਹਿੰਦਾ, ਯਾਰ ਐਵੇਂ ਘਰ ਛੱਡਿਆ। ਉਹ ਗੱਲ ਹੋਈ ਪਈ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ, ਲਿੱਦ ਸੁੱਟਣੀ ਪਈ। ਇਸ ਕਰਕੇ ਉਹ ਕਹਿੰਦੇ ਐਵੇਂ ਘਰ ਬਾਰ ਛੱਡਿਆ ਯਾਰ, ਤੇ ਮੱਝੇ ਤੇ ਜੀ ਨੀ ਲੱਗਦਾ। ਗੁਰੂ ਨਾਨਕ ਦੇ ਰਿਹਾ ਫਿਲਾਸਫੀ, ਰਹਿ ਬਾਣੀ ਮੜੀ ਮਸਾਣੀ, ਆਂਧਣ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸਬਦ ਦੇ ਜਲਾਏ। ਸਬਦ ਦੀ ਕਮਾਈ ਕਰ ਤੇ ਬਣਾ ਚ ਰਹਿ ਕੇ ਵੀ ਤੂੰ ਬਕਾਰ ਨੀ ਤੇਰਾ ਮਨ ਛੱਡਦਾ। ਮਨੇ ਬਣੇ ਬਸੇ ਪਾਈ ਜਿੰਨੇ ਬਾਣ ਤੇ ਸਭ ਇੱਕੋ ਜਿਹੇ ਹੈ ਵੀ ਜਿੱਥੇ ਮਰਜ਼ੀ ਮਹਾਰਾਜ ਆਪਣੇ ਪਾਣੀ ਚ ਰੱਖੇ ਤੇ ਪੂਰੇ ਸੰਸਾਰ ਉਸਲ ਚ ਪੂਰੇ ਸੰਸਾਰ ਆ ਤੇ ਰਹਾ ਉਹਦੀ ਤੋਂ ਕਾਇਆ ਸਾਰ ਸੁਖ ਪਾਈਏ ਸਾਰ ਸੁਖ ਪਾਈਏ ਰੰਗੇ ਰਵੋ ਆਤਮੇ ਜਟਾ ਭਸਮ ਲੇਪਨ ਕਹਾਂ ਗੁਫਾ ਮੈਂ ਵਾਸ ਕਹਾਂ ਗੁਫਾ ਮੈਂ ਵਾਸ ਹੇ ਮਨ ਜੀਤੇ ਜਾਗ ਬਿਖਿਆ ਤੇ ਹੋਏ ਉਦਾਸ ਜਾਂ ਤੇ ਬਿਖਿਆ ਤੇ ਹੋਏ ਉਦਾਸ ਤੇ ਅੰਜਨ ਦੇ ਸਭੇ ਸਭੇ ਕੋਈ ਅੰਜਨ ਦੇ ਸਭੇ ਕੋਈ ਸੁਖ ਚਾਹਨ ਮਾਹੇ ਬੜਾ
ਸਹਿਜ ਹਰੇ ਪਾਰਸ ਪੇਤਿਆ ਸਹਿਜ
ਤੇ ਅਸੀਂ ਅਗਲਾ ਛੱਕਾ ਚੱਲਦਾ ਹੀ ਰੱਖਦੇ ਹਾਂ ਔਰ ਅਸੀਂ ਉਹਦਾ ਪੇਟਣ ਦੇ ਉੱਤੇ ਜੋ ਰੋਜ਼ ਆਸਾ ਦੀ ਵਾਰ ਚ ਛੱਕੇ ਸੁਣਦੇ ਹੋ ਅਸੀਂ ਉਹ ਗਿਆਨ ਸ਼ੁਰੂ ਕਰਨ ਲੱਗੇ ਹਾਂ ਜਿਨ੍ਹਾਂ ਨਾਨਕ ਸਤਿਗੁਰ ਜਿਨ੍ਹਾਂ ਨਾਨਕ ਜਿਨ੍ਹਾਂ ਨਾਨਕ ਸਤਿਗੁਰ ਤੇਨਾ ਕਲੀ ਪਹਿਲਾਂ ਸਤਿਗੁਰ ਭੇਟੋਗੇ ਫਿਰ ਉਹਨੂੰ ਹਰ ਮਿਲੇਗਾ ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਜਿਨ੍ਹਾਂ ਨੂੰ ਮਿਲੇਗਾ ਜਿਨੀ ਗੁਰਮੁਖੇ ਨਾਮ ਨਾਮ ਤਿਆ ਨਾ ਫਿਰ ਪਹਿਲਾਂ ਸਤਿਗੁਰ ਪੁਰਖ ਮਨਾਉਣਾ ਪੈਣਾ ਅੰਦਰ ਫਿਰ ਰੱਬ ਮੰਨੇਗਾ ਜਿੰਨੀ ਸਤਿਗੁਰ ਪੁਰਖ ਜਿੰਨੀ ਸਤਿਗੁਰ ਪੁਰਖ ਨਹੀਂ ਉਹਨੇ ਸਾਰੇ ਦੜੇ ਦੇਵਤੇ ਸਭ ਕੁਛ ਪੂਜ ਲਿਆ ਬਾਕੀ ਜੋ ਬਾਹਰ ਹੈ ਤਿੰਨ ਜਿਨੀ ਸਤਿਗੁਰ ਪਿਆਰਾ ਸੇਵਿਆ ਪਿਆਰਾ ਸੇਵਿਆ ਜਿਨਾ ਸੁਖ ਸਦ ਕੋਈ ਜਿਨਾ ਨਾਨਕ ਸਤਿਗੁਰ ਸਤਿਗੁਰ ਉਹਦੀ ਸੇਵਾ ਉਹ ਕੀ ਹੈ ਨਾਮ ਮਾਰੇ ਗੁਰੂ ਦੀ ਸੇਵਾ ਨਾਮ ਮਾਰੇ ਪੂਜਾਰੇ ਇਸੇ ਕਰੀ ਗੁਰੂ ਨਾਨਕ ਨੇ ਕਿਹਾ ਵੀ ਮੈਂ ਹੋਰ ਕੁਛ ਨਹੀਂ ਕਰਨਾ ਨਾਮ ਜਪੀ ਪ੍ਰਭ
ਸਦਾ ਸੁਖੀ ਨਾਨਕ ਸਿਮਰਤਿ